ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਜੂਨ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਜ਼ਬੂਰ: ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਹੈ, ਜੱਗ ਤੇ ਉਹਦੇ ਵਸਣ ਵਾਲੇ ਵੀ। ਜਵਾਬੀ ਪੜ੍ਹਾਈ: ਜ਼ਬੂਰ: ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚੱਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਅਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ, ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਅਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਅਤੇ ਸਜਦਾ ਕਰੀਏ ਅਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ, ਕਿਉਂ ਜੇ ਉਹ ਸਾਡਾ ਰੱਬ ਏ ਅਤੇ ਅਸੀਂ ਉਹਦੀ ਚਰਾਗਾਹ ਦੇ ਲੋਕੀ ਅਤੇ ਉਹਦੇ ਹੱਥ ਦੀਆਂ ਭੇਡਾਂ ਵਾਂ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ: ਤੇ ਰੱਬ ਸਾਡੀ ਪਨਾਹ ਅਤੇ ਤਾਕਤ ਏ, ਮੁਸੀਬਤ ਵਿੱਚ ਮੁਸਤੈਦ ਮਦਦਗਾਰ, ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਅਤੇ ਮੌਜਜ਼ਨ ਹੋਵੇ ਅਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਏ ਜਿਹਦੀਆਂ ਸ਼ਾਖਾ ਨਾਲ ਰੱਬ ਦੇ ਸ਼ਹਿਰ ਨੂੰ, ਯਾਨੀ ਹੱਕ ਤਾਲਾ ਦੇ ਪਾਕ ਮਸਕਰ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ ਏ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ, ਰੱਬ ਸੁਬਾ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਚੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਕੂਬ ਦਾ ਰੱਬ ਸਾਡੀ ਪਨਾਹ ਏ। ਆਓ ਖੁਦਾਵੰਦ ਦੇ ਕੰਮਾਂ ਨੂੰ ਵੇਖੀਏ, ਉਹ ਧਰਤੀ ਦੀ ਇੰਤਹਾ ਤਿਕਰ ਜੰਗ ਨੂੰ ਮੁਕਾ ਦਿੰਦਾ ਏ, ਉਹ ਕਮਾਨ ਨੂੰ ਤੋੜਦਾ ਅਤੇ ਨੇਜ਼ੇ ਦੇ ਟੋਟੇ ਟੋਟੇ ਕਰ ਦਿੰਦਾ ਏ, ਉਹ ਰੱਥਾਂ ਨੂੰ ਅੱਗ ਨਾਲ ਸਾੜ ਦਿੰਦਾ ਏ। ਚੁੱਪ ਹੋ ਜਾਓ ਅਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਕਾਜ਼ੀ: ਫਿਰ ਰੱਬ ਦਾ ਫਰਿਸ਼ਤਾ ਆ ਕੇ ਉਫਰਾ ਵਿੱਚ ਬਲੂਤ ਦੇ ਰੁੱਖ ਹੇਠਾਂ, ਜਿਹੜਾ ਯੂਆਸ ਅਬੀਜ਼ਰੀ ਦਾ ਸੀ ਅਤੇ ਉਹਦਾ ਪੁੱਤਰ ਜਦੂਨ, ਮੈਂ ਲੈ ਕੇ ਇੱਕ ਕੋਹਲੂ ਵਿੱਚ ਕਣਕ ਝਾੜ ਰਿਹਾ ਸੀ ਤਾਂ ਜੋ ਉਹਨੂੰ ਮਦਿਆਨੀਆਂ ਤੋਂ ਲੁਕਾ ਕੇ ਰੱਖੇ, ਅਤੇ ਰੱਬ ਦਾ ਫਰਿਸ਼ਤਾ ਉਹਨੂੰ ਮੁਖਾਲੀ ਦੇ ਕੇ ਉਹਨੂੰ ਆਖਣ ਲੱਗਿਆ, ਭਈ ਐ ਸੂਰਮਾ, ਖੁਦਾਵੰਦ ਤੇਰੇ ਨਾਲ ਏ। ਤਦ ਖੁਦਾਵੰਦ ਨੇ ਉਹਦੇ ਉੱਤੇ ਨਿਗਾਹ ਕੀਤੀ ਅਤੇ ਆਖਿਆ, ਭਈ ਤੂੰ ਆਪਣੇ ਐਸੇ ਜ਼ੋਰ ਵਿੱਚ ਜਾ ਅਤੇ ਬਨੀ ਇਸਰਾਈਲ ਨੂੰ ਮਦਿਆਨੀਆਂ ਦੇ ਹੱਥੋਂ ਛੁਡਾ, ਕੀ ਮੈਂ ਤੈਨੂੰ ਨਹੀਂ ਘੱਲਿਆ? ਉਹਨੇ ਉਹਨੂੰ ਆਖਿਆ, ਐ ਮਾਲਕ, ਮੈਂ ਕਿਵੇਂ ਬਨੀ ਇਸਰਾਈਲ ਨੂੰ ਬਚਾਵਾਂ? ਮੇਰਾ ਘਰਾਨਾ ਮਨੱਸੀ ਵਿੱਚੋਂ ਸਾਰਿਆਂ ਤੋਂ ਗਰੀਬ ਏ ਅਤੇ ਮੈਂ ਆਪਣੇ ਪਿਓ ਦੇ ਘਰ ਵਿੱਚੋਂ ਸਭ ਤੋਂ ਨਿੱਕਾ ਵਾਂ। ਖੁਦਾਵੰਦ ਨੇ ਉਹਨੂੰ ਆਖਿਆ, ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ ਅਤੇ ਤੂੰ ਮਦਿਆਨੀਆਂ ਨੂੰ ਇੰਝ ਮਾਰ ਲਵੇਂਗਾ ਜਿਵੇਂ ਇੱਕ ਬੰਦੇ ਨੂੰ। ਖੁਦਾਵੰਦ ਨੇ ਉਹਨੂੰ ਆਖਿਆ, ਤੇਰੀ ਸਲਾਮਤੀ ਹੋਵੇ, ਡਰਨਾ, ਤੂੰ ਮਰੇਂਗਾ ਨਹੀਂ। ਤਦ ਜਦੂਨ ਨੇ ਉੱਥੇ ਖੁਦਾਵੰਦ ਲਈ ਮਜ਼ਬਾ ਬਣਾਇਆ ਅਤੇ ਉਹਦਾ ਨਾਂ ਯਹੋਵਾ ਸਲੂਮ ਰੱਖਿਆ। ਕਾਜ਼ੀ: ਤਦ ਯੁਰਬਾਲ, ਯਾਨੀ ਜਦੂਨ ਅਤੇ ਸਾਰੇ ਲੋਕੀ ਜਿਹੜੇ ਉਹਦੇ ਨਾਲ ਸੀ, ਸਵੇਰੇ ਸਵੇਰੇ ਉੱਠੇ ਅਤੇ ਹਰੂਦ ਦੇ ਚਸ਼ਮੇ ਦੇ ਕੋਲ ਡੇਰਾ ਲਾਇਆ ਅਤੇ ਮਦਿਆਨੀਆਂ ਦੀ ਲਸ਼ਕਰਗਾਹ ਉਹਨਾਂ ਦੇ ਸ਼ਮਾਲ ਵੱਲ ਮੋਰਾ ਦੇ ਪਹਾੜ ਦੇ ਨਾਲ ਵਾਲੀ ਵਾਦੀ ਵਿੱਚ ਸੀ। ਤਦ ਉਹਨਾਂ ਲੋਕਾਂ ਨੇ ਆਪਣਾ ਆਪਣਾ ਤੋਸ਼ਾ ਅਤੇ ਨਰਸਿੰਘਾ ਆਪਣੇ ਆਪਣੇ ਹੱਥ ਵਿੱਚ ਲਿਆ ਅਤੇ ਉਹਨੇ ਸਾਰੇ ਇਸਰਾਈਲੀ ਬੰਦਿਆਂ ਨੂੰ ਉਹਨਾਂ ਡੇਰਿਆਂ ਵੱਲ ਘੱਲ ਦਿੱਤਾ, ਪਰ ਉਹਨਾਂ 300 ਬੰਦਿਆਂ ਨੂੰ ਰੱਖ ਲਿਆ ਅਤੇ ਮਦਿਆਨੀਆਂ ਦੀ ਲਸ਼ਕਰਗਾਹ ਉਹਦੇ ਹੇਠਾਂ ਵਾਦੀ ਵਿੱਚ ਸੀ। ਅਤੇ ਉਸੇ ਰਾਤ ਖੁਦਾਵੰਦ ਨੇ ਉਹਨੂੰ ਆਖਿਆ, ਭਈ ਉੱਠ ਅਤੇ ਹੇਠਾਂ ਲਸ਼ਕਰਗਾਹ ਵਿੱਚ ਉਤਰ ਜਾ, ਕਿਉਂ ਜੇ ਮੈਂ ਉਹਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਏ। ਅਤੇ ਉਹਨੇ 300 ਬੰਦਿਆਂ ਦੇ 3 ਜਥੇ ਬਣਾਏ ਅਤੇ ਉਹਨਾਂ ਸਾਰਿਆਂ ਦੇ ਹੱਥ ਵਿੱਚ ਇੱਕ ਇੱਕ ਨਰਸਿੰਘਾ ਅਤੇ ਉਹਦੇ ਨਾਲ ਇੱਕ ਇੱਕ ਖਾਲੀ ਘੜਾ ਦੇ ਦਿੱਤਾ ਅਤੇ ਹਰ ਘੜੇ ਦੇ ਅੰਦਰ ਇੱਕ ਇੱਕ ਮਸ਼ਾਲ ਸੀ। ਇਸ ਤਰ੍ਹਾਂ ਵਿਚਕਾਰ ਵਾਲੇ ਪੈਰ ਦੇ ਸ਼ੁਰੂ ਵਿੱਚ ਜਦ ਨਵੇਂ ਪਹਿਰੇਦਾਰ ਬਦਲ ਗਏ ਤੇ ਉਹ 100 ਬੰਦੇ ਜਿਹੜੇ ਉਹਦੇ ਨਾਲ ਸੀ ਲਸ਼ਕਰਗਾਹ ਦੇ ਕੰਡੇ ਅਪੜੇ। ਉਹਨਾਂ ਨੇ ਨਰਸਿੰਗੇ ਫੂਕੇ ਤੇ ਘੜਿਆਂ ਨੂੰ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਸੀ ਤੋੜਿਆ ਤੇ ਤਿੰਨਾਂ ਜੱਥਿਆਂ ਨੇ ਨਰਸਿੰਗੇ ਫੂਕੇ ਤੇ ਘੜੇ ਤੋੜੇ ਤੇ ਮਸ਼ਾਲਾਂ ਨੂੰ ਆਪਣੇ ਸੱਜੇ ਹੱਥ ਵਿੱਚ ਤੇ ਨਰਸਿੰਗੇ ਫੂਕਾਂ ਲਈ ਆਪਣੇ ਖੱਬੇ ਹੱਥਾਂ ਵਿੱਚ ਲੈ ਲਿਆ ਤੇ ਚਲਾ ਉੱਠੇ ਭਈ ਯਹੋਵਾ ਦੀ ਤੇ ਜਦੂਨ ਦੀ ਤਲਵਾਰ। ਤੇ ਇਹ ਸਾਰੇ ਦੇ ਸਾਰੇ ਲਸ਼ਕਰਗਾਹ ਦੇ ਆਲ ਦੁਆਲ ਆਪਣੀ ਆਪਣੀ ਥਾਂ 'ਤੇ ਖੜ੍ਹੇ ਹੋ ਗਏ। ਤਦ ਸਾਰਾ ਲਸ਼ਕਰ ਨੱਸਣ ਲੱਗ ਗਿਆ ਤੇ ਉਹਨਾਂ ਨੇ ਚੱਲਾ ਚਲਾ ਕੇ ਉਹਨਾਂ ਨੂੰ ਨਸਾਇਆ ਤੇ ਉਹਨਾਂ ਨੇ 300 ਨਰਸਿੰਗੇ ਫੂਕੇ ਤੇ ਖੁਦਾਵੰਦ ਨੇ ਹਰ ਬੰਦੇ ਦੀ ਤਲਵਾਰ ਉਹਦੇ ਸਾਥੀ ਤੇ ਸਾਰੇ ਲਸ਼ਕਰ ਉੱਤੇ ਚਲਵਾਈ ਤੇ ਸਾਰਾ ਲਸ਼ਕਰ ਸਿਰੇ ਰਾਤ ਵੱਲ ਬਹਿਤੇ ਸਿੱਤਾ ਤੀਕਰ ਤਬਾਤ ਦੇ ਨੇੜੇ ਅਬੀਲ ਮਹੂਲਾ ਦੀ ਸਰਹੱਦ ਤੀਕਰ ਨੱਸੇ। ਤਦ ਇਸਰਾਈਲੀ ਬੰਦੇ ਨਫਤਾਲੀ ਤੇ ਆਸ਼ਿਰ ਤੇ ਮਨਸੀ ਦੀਆਂ ਹੱਦਾਂ ਤੋਂ ਇਕੱਠੇ ਹੋ ਕੇ ਨਿਕਲੇ ਤੇ ਮਦਿਆਨੀਆਂ ਦਾ ਪਿੱਛਾ ਕੀਤਾ। ਕਾਜ਼ੀ ਤਦ ਬਨੀ ਇਸਰਾਈਲ ਨੇ ਜਦੂਨ ਨੂੰ ਆਖਿਆ ਵੀ ਤੂੰ ਸਾਡੇ ਉੱਤੇ ਹਕੂਮਤ ਕਰ, ਤੂੰ ਤੇ ਤੇਰਾ ਪੁੱਤਰ ਤੇ ਤੇਰਾ ਪੋਤਾ ਵੀ, ਕਿਉਂ ਜੇ ਤੂੰ ਸਾਨੂੰ ਮਦਿਆਨੀਆਂ ਦੇ ਹੱਥੋਂ ਛੁਡਾਇਆ। ਤੇ ਜਦੂਨ ਨੇ ਉਹਨਾਂ ਨੂੰ ਆਖਿਆ ਵੀ ਨਾ ਮੈਂ ਤੁਹਾਡੇ ਉੱਤੇ ਹਕੂਮਤ ਕਰਾਂਗਾ ਨਾ ਮੇਰਾ ਪੁੱਤਰ, ਬਲਕਿ ਰੱਬ ਹੀ ਤੁਹਾਡੇ ਉੱਤੇ ਹਕੂਮਤ ਕਰੇਗਾ। ਅਯੂਬ ਪਰ ਮੈਂ ਤੇ ਰੱਬ ਦਾ ਹੀ ਤਲਬ ਰਵਾਂਗਾ ਤੇ ਆਪਣਾ ਮਾਮਲਾ ਰੱਬ ਉੱਤੇ ਹੀ ਛੱਡਾਂਗਾ, ਜਿਹੜਾ ਅਜਿਹੇ ਵੱਡੇ ਵੱਡੇ ਕੰਮ ਜਿਹੜੇ ਦਰਿਆਫਤ ਨਹੀਂ ਹੋ ਸਕਦੇ ਤੇ ਬੇਸ਼ੁਮਾਰ ਅਜੀਬ ਕੰਮ ਕਰਦਾ ਏ। ਉਹ ਅਯਾਰਾਂ ਦੀਆਂ ਸੋਚਾਂ ਨੂੰ ਬਾਤਲ ਕਰ ਦਿੰਦਾ ਏ, ਇੱਥੋਂ ਤੀਕਰ ਵੀ ਉਹਨਾਂ ਦੇ ਹੱਥ ਉਹਨਾਂ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਉਹ ਹੁਸ਼ਿਆਰਾਂ ਨੂੰ ਉਹਨਾਂ ਦੀਆਂ ਚਲਾਕੀਆਂ ਵਿੱਚ ਹੀ ਫਸਾਉਂਦਾ ਏ ਤੇ ਟੇੜੇ ਲੋਕਾਂ ਦੀ ਮਸ਼ਵਰਤ ਜਲਦੀ ਜਾਂਦੀ ਰਹਿੰਦੀ ਏ। ਉਹ ਤੈਨੂੰ 6 ਮੁਸੀਬਤਾਂ ਤੋਂ ਛੁੜਾਵੇਗਾ, ਬਲਕਿ 7ਵੀਂ ਤੋਂ ਵੀ ਕੋਈ ਆਫ਼ਤ ਤੈਨੂੰ ਛੂਹ ਨਾ ਸਕੇਗੀ। ਕਾਲ ਵਿੱਚ ਉਹ ਤੈਨੂੰ ਮੌਤ ਤੋਂ ਬਚਾਵੇਗਾ ਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ। ਤੂੰ ਜ਼ੁਬਾਨ ਦੇ ਕੋੜੇ ਤੋਂ ਮਹਿਫੂਜ਼ ਰੱਖਿਆ ਜਾਵੇਂਗਾ ਤੇ ਜਦੋਂ ਹਲਾਕਤ ਆਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ ਤੇ ਤੂੰ ਜਾਣੇਗਾ ਵੀ ਤੇਰਾ ਡੇਰਾ ਮਹਿਫੂਜ਼ ਏ। ਰੋਮੀਓ ਹਰ ਬੰਦਾ ਆਲਾ ਹਕੂਮਤਾਂ ਦਾ ਤਾਬਿਆਦਾਰ ਰਵੇ, ਕਿਉਂ ਜੇ ਕੋਈ ਹਕੂਮਤ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ ਤੇ ਜਿਹੜੀਆਂ ਹਕੂਮਤਾਂ ਹੈ ਨੇ ਉਹ ਰੱਬ ਵੱਲੋਂ ਹੀ ਮੁਕਰਰ ਹੋਈਆਂ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਰੱਬ ਸੰਸਾਰ ਨੂੰ ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਹੈ ਬਣਾਉਂਦਾ ਹੈ ਤੇ ਉਹਦੇ ਉੱਤੇ ਹਕੂਮਤ ਕਰਦਾ ਹੈ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਉਹ ਤਿਆਰ ਕਰਦਾ ਹੈ ਤੇ ਉਹ ਉਸ ਸਿਆਣ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਹੈ। ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉਂਡੇਲਦਾ ਹੈ। ਇਲਾਹੀ ਪਿਆਰ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਹੈ ਤੇ ਉਹਨਾਂ ਨੂੰ ਵਿਧਾਨ ਉਹਦੀ ਕੁਵਤ ਨੂੰ ਜ਼ਾਹਰ ਕਰਨ ਦੀ ਵਜ੍ਹਾ ਬਣਦਾ ਹੈ। ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ, ਉਹਦਾ ਪੈਦਾਇਸ਼ੀ ਹੱਕ ਹੁਕਮਰਾਨੀ ਕਰਨਾ ਹੈ ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ ਜਿਹੜਾ ਆਪ ਬਸ ਆਪਣੇ ਬਣਾਉਣ ਵਾਲੇ ਦੇ ਮਾਥੇ ਤੇ। ਇਹ ਹਸਤੀ ਦੀ ਸਾਇੰਸ ਹੈ। ਅਖਲਾਕੀ ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਹੈ ਤੇ ਇਹ ਤਾਲੀਮ ਸਾਇੰਸ ਤੇ ਹਮਾਂਗੀ ਦੇ ਨਾਲ ਇੱਕ ਹੁੰਦੀ ਹੈ। ਸਾਇੰਸ ਵਿੱਚ ਰੱਬ ਦੇ ਖਿਲਾਫ਼ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਲਾਹੀ ਸਾਇੰਸ ਵਿੱਚ ਜਿੱਥੇ ਦੁਆਵਾਂ ਜ਼ਿਹਨੀ ਤੌਰ 'ਤੇ ਹੁੰਦੀਆਂ ਨੇ ਉਹ ਸਾਰੀਆਂ ਉਸ ਰੱਬ ਦੇ ਸਾਹਮਣੇ ਅਪੜਦੀਆਂ ਨੇ ਜਿਹੜੀਆਂ ਮੁਸੀਬਤ ਵਿੱਚ ਮੁਸਤੈਦ ਮਦਦਗਾਰ ਏ। ਪਿਆਰ ਆਪਣੀ ਮੁਵਾਫਕਤ ਤੇ ਆਪਣੀਆਂ ਨਵਾਜ਼ਿਸ਼ਾਂ ਵਿੱਚ ਗੈਰ ਜਾਨਬਦਾਰ ਤੇ ਆਲਮਗੀਰ ਏ। ਇਹ ਉਹ ਖੁੱਲ੍ਹਾ ਚਸ਼ਮਾ ਏ ਜਿਹੜਾ ਚੀਕਦਾ ਏ ਭਈ ਉਹ ਹਰ ਉਹ ਬੰਦਾ ਜਿਹੜਾ ਤਰਿਆਇਆ ਏ ਪਾਣੀ ਦੇ ਕੋਲ ਆਵੇ। ਮਾਦਾ ਇਸ ਹਮੇਸ਼ਾ ਦੀ ਅਸਲੀਅਤ ਨੂੰ ਨਹੀਂ ਬਦਲ ਸਕਦਾ ਭਈ ਇਨਸਾਨ ਇਸ ਲਈ ਮੌਜੂਦ ਏ ਕਿਉਂ ਜੇ ਰੱਬ ਮੌਜੂਦ ਏ। ਲਾਮਹਦੂਦ ਸਿਆਣ ਲਈ ਕੁਝ ਵੀ ਨਵਾਂ ਨਹੀਂ ਏ। ਸਾਇੰਸ ਵਿੱਚ ਨਾ ਤਾਂ ਸਿਆਣ ਮਾਦੇ ਨੂੰ ਪੈਦਾ ਕਰਦੀ ਹੈ ਅਤੇ ਨਾ ਮਾਦਾ ਸਿਆਣ ਨੂੰ। ਕਿਸੇ ਮਾਦੇ ਵਿੱਚ ਤਾਕਤ ਜਾਂ ਕਾਬਲੀਅਤ ਜਾਂ ਸਿਆਣ ਨਹੀਂ ਭਈ ਉਹ ਕੁਝ ਪੈਦਾ ਕਰੇ ਜਾਂ ਮਿਟਾ ਦੇਵੇ। ਸਭ ਕੁਝ ਬਸ ਇੱਕ ਸਿਆਣ ਹੈ, ਯਾਨੀ ਰੱਬ ਦੇ ਇਖਤਿਆਰ ਵਿੱਚ ਹੈ। ਨਾ ਦੀਆਂ ਗੈਸਾਂ ਅਤੇ ਕੁਵਤਾਂ ਇਲਾਹੀ ਸਿਆਣ ਦੀਆਂ ਰੂਹਾਨੀ ਕੁਵਤਾਂ ਦੇ ਮੁਖਾਲਫ ਨੇ, ਜਿਹਦੀ ਤਾਕਤ ਸੱਚਾਈ ਹੈ, ਜਿਹਦੀ ਦਿਲਕਸ਼ੀ ਪਿਆਰ ਹੈ, ਹਸਤੀ ਦੀਆਂ ਅਬਦੀ ਅਸਲੀਅਤਾਂ ਨੂੰ ਲਗਾਤਾਰ ਜਾਰੀ ਰੱਖਦਿਆਂ ਹੋਏ, ਜਿਹਦੀ ਪੈਰਵੀ ਅਤੇ ਮਿਲਾਪ ਹਯਾਤੀ ਹੈ। ਬਦਨੀ ਸਾਇੰਸ ਨਾਂ ਦੀ ਇਨਸਾਨੀ ਇਲਮ ਹੈ। ਫਾਨੀ ਸਿਆਣ ਦਾ ਕਾਨੂੰਨ ਇੱਕ ਅੰਨਾ ਭਰੋਸਾ, ਆਪਣੀ ਤਾਕਤ ਤੋਂ ਬਗੈਰ ਇੱਕ ਸੰਸੂਨ ਹੈ। ਜਦੋਂ ਇਸ ਇਨਸਾਨ ਦੇ ਯਕੀਨ ਨੂੰ ਇਹਦੀ ਹਮਾਇਤ ਲਈ ਤਨਜ਼ੀਮਾਂ ਦਾ ਘਾਟਾ ਹੁੰਦਾ ਹੈ ਅਤੇ ਇਹਦੀਆਂ ਨਿਉਵਾਂ ਵੱਧ ਜਾਂਦੀਆਂ ਨੇ, ਨਾ ਇਖਲਾਕੀ ਕੁਵਤ, ਰੂਹਾਨੀ ਨਿਉਂ ਅਤੇ ਨਾ ਆਪਣਾ ਕੋਈ ਪਾਕ ਅਸੂਲ ਰੱਖਦਿਆਂ ਹੋਏ, ਇਹ ਅਕੀਦਾ ਵਜ੍ਹਾ ਲਈ ਅਸਰ ਦੀ ਗਲਤੀ ਕਰਦਾ ਹੈ। ਮਾਦੇ ਵਿੱਚ ਹਯਾਤੀ ਅਤੇ ਜ਼ਹਾਨਤ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਉਹ ਹਯਾਤੀ ਨੂੰ ਮਹਿਦੂਦ ਕਰਦਾ ਅਤੇ ਮੁਖਾਲਫਤ ਅਤੇ ਮੌਤ ਨੂੰ ਜ਼ੋਰ ਨਾਲ ਫੜ ਲੈਂਦਾ ਹੈ। ਸੰਸਾਰ ਨੂੰ ਇਨਸਾਨ ਵਾਂਗਰ ਇਹਦੇ ਇਲਾਹੀ ਅਸੂਲ ਰੱਬ ਵੱਲੋਂ ਸਾਇੰਸ ਦੇ ਰਾਹੀਂ ਵਾਜ਼ਾ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰ ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਜਦੋਂ ਇਹਨੂੰ ਬਦਨੀ ਹਿੱਸਾਂ ਦੀ ਨਿਉਂ ਉੱਤੇ ਵਾਜ਼ਾ ਕੀਤਾ ਜਾਂਦਾ ਹੈ ਅਤੇ ਬੜੋਤਰੀ, ਬਾਲਗੀ ਅਤੇ ਜ਼ਵਾਲ ਦੇ ਹੇਠਾਂ ਹੁੰਦਿਆਂ ਹੋਏ ਪੇਸ਼ ਕੀਤਾ ਜਾਂਦਾ ਹੈ ਅਤੇ ਸੰਸਾਰ ਇਨਸਾਨ ਵਾਂਗਰ ਇੱਕ ਮੁਆਮਾ ਬਣ ਜਾਂਦਾ ਹੈ ਅਤੇ ਇਹਨੂੰ ਜਾਰੀ ਰੱਖਣਾ ਚਾਹੀਦਾ ਹੈ। ਮਗਰ ਟੁਰਨਾ, ਮਿਲਣਾ ਅਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਅਤੇ ਇਹ ਖਿਆਲੀ ਕੁਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ, ਜਿਹਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਅਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ, ਇੱਥੇ ਤਿਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ਾਵਾਂ ਦੀ ਹਯਾਤੀ, ਮਵਾਦ ਅਤੇ ਲਗਾਤਾਰੀ ਹੈ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਹਾਂ, ਇਹਨਾਂ ਨੂੰ ਛੱਡ ਦਈਏ ਅਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਹੈ, ਪਰ ਇਲਾਹੀ ਸਾਇੰਸ ਇਹ ਵਾਜ਼ਾ ਕਰਦੀ ਹੈ ਭਈ ਉਹ ਪੂਰੇ ਤੌਰ 'ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਅਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਅਤੇ ਇੰਝ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਅਤੇ ਦਰਜਾਬੰਦੀ ਵਿੱਚ ਬਹਾਲ ਕਰਦੀਆਂ ਨੇ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ ਬਲਕਿ ਰੂਹਾਨੀ ਤਰੱਕੀ ਵਿੱਚ ਹੈ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ, ਜਿਸਮਾਨੀ ਅਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਅਤੇ ਰੂਹਾਨੀ ਅਤੇ ਲਾਫਾਨੀ ਨੂੰ ਅਪਣਾਉਂਦੀ ਹੈ। ਪਿਆਰ ਆਖਰਕਾਰ ਹਮਾਂਗੀ ਦਾ ਵੇਲਾ ਮੁਕਰਰ ਕਰੇਗਾ ਅਤੇ ਰੂਹਾਨੀਅਤ ਇਹਨੂੰ ਮੰਨੇਗੀ, ਕਿਉਂਕਿ ਪਿਆਰ ਰੂਹ ਹੈ। ਗਲਤੀ ਦੇ ਪੂਰੇ ਤਬਾਹ ਹੋਣ ਤੋਂ ਪਹਿਲਾਂ ਆਮ ਮਾਦੀ ਮਾਮੂਲ ਦੀਆਂ ਮੁਦਾਖਲਤਾਂ ਹੋਣਗੀਆਂ, ਧਰਤੀ ਬੇਮਜ਼ਾ ਅਤੇ ਵੀਰਾਨ ਹੋ ਜਾਏਗੀ, ਪਰ ਗਰਮੀ ਅਤੇ ਸਰਦੀ ਦਾ ਮੌਸਮ, ਬੀਜਦਾਰੀ ਅਤੇ ਕਾਸ਼ਤ ਦਾ ਵੇਲਾ ਭਾਵੇਂ ਬਦਲਣ ਵਾਲੇ ਹਾਲਾਤ ਵਿੱਚ ਵੀ ਅਖੀਰ ਤਿਕਰ ਜਾਰੀ ਰਹਿਣਗੇ, ਜਦੋਂ ਤਿਕਰ ਸਾਰੀਆਂ ਸ਼ਾਵਾਂ ਦੀ ਰੂਹਾਨੀਅਤ ਨਾ ਹੋ ਜਾਵੇ। ਹਨੇਰ ਵੇਲਾ ਸਾਜਰੇ ਵੇਲੇ ਤੋਂ ਪਹਿਲਾਂ ਹੁੰਦਾ ਹੈ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਹੈ। ਇੱਕ ਪਾਸੇ 'ਤੇ ਇੱਥੇ ਮੁਖਾਲਫਤ ਅਤੇ ਮਾਯੂਸੀ ਹੋਵੇਗੀ, ਜਦਕਿ ਦੂਜੇ ਪਾਸੇ ਇੱਥੇ ਸਾਇੰਸ ਅਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ ਪਾਪ, ਬਿਮਾਰੀ ਅਤੇ ਮੌਤ ਦੇ ਕਹਿਤ ਅਤੇ ਵਬਾ, ਤਾਂਗ ਅਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ, ਜਿਹੜੇ ਆਪਣੇ ਅਦਮ ਦੇ ਜ਼ਹਿਰ ਹੋਣ ਤੀਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤੀਕਰ ਜਾਰੀ ਰਹਿਣਗੀਆਂ, ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜੱਪ ਕਰ ਲਈ ਜਾਵੇਗੀ। ਜਿਵੇਂ ਹੀ ਇਹ ਤਕਮੀਲ ਨੇੜੇ ਹੁੰਦੀ ਜਾਵੇਗੀ, ਉਹ ਜਿਹਨੇ ਆਪਣੇ ਚਾਲ ਚੱਲਣ ਨੂੰ ਇਲਾਹੀ ਸਾਇੰਸ ਦੇ ਮੁਤਾਬਕ ਢਾਲ ਲਿਆ ਹੈ, ਉਹ ਅਖੀਰ ਤੀਕਰ ਮੁਕਾਬਲਾ ਕਰੇਗਾ। ਜਦ ਮਾਦੀ ਇਲਮ ਮੁੱਕਦਾ ਹੈ ਅਤੇ ਰੂਹਾਨੀ ਸਮਝ ਵੱਧਦੀ ਹੈ ਅਤੇ ਮਾਦੀ ਦੀ ਬਜਾਏ ਜ਼ਿਹਨੀ ਤੌਰ 'ਤੇ ਅਸਲੀ ਸ਼ੈਵਾਂ ਉੱਤੇ ਧਿਆਨ ਕੀਤਾ ਜਾਂਦਾ ਹੈ। ਇਸ ਅਖੀਰੀ ਤਸਾਦਮ ਦੇ ਦੌਰਾਨ ਬਦਕਾਰ ਜ਼ੇਨ ਅਜਿਹੇ ਵਸੀਲੇ ਲੱਭਣ ਦੀ ਕੋਸ਼ਿਸ਼ ਵਿੱਚ ਹੋਣਗੇ, ਜਿਨ੍ਹਾਂ ਤੋਂ ਉਹ ਹੋਰ ਬੁੱਧੀ ਮੁਕੰਮਲ ਕਰ ਸਕਣ। ਪਰ ਉਹ ਜਿਹੜੇ ਕ੍ਰਿਸਚਨ ਸਾਇੰਸ ਦੀ ਸਮਝ ਰੱਖਦੇ ਨੇ, ਉਹ ਜੁਰਮ ਵਿੱਚ ਰੁਕਾਵਟਾਂ ਲਿਆਉਣਗੇ, ਉਹ ਗਲਤੀ ਦੇ ਖਾਤਮੇ ਵਿੱਚ ਮਦਦ ਕਰਨਗੇ, ਉਹ ਅਮਨੋ ਅਮਾਨ ਨੂੰ ਬਰਕਰਾਰ ਰੱਖਣਗੇ ਅਤੇ ਉਹ ਹਤਮੀ ਕਾਮਲੀਅਤ ਦੇ ਯਕੀਨੀ ਹੋਣ ਨੂੰ ਖੁਸ਼ੀ ਨਾਲ ਉਡੀਕਣਗੇ। ਮਵਾਦ, ਹਯਾਤੀ, ਜ਼ਹਾਨਤ, ਸੱਚਿਆਈ ਅਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀਆਂ ਬਣਾਈਆਂ ਹੋਈਆਂ ਸ਼ਾਵਾਂ ਤੋਂ ਮਨਕਸ ਹੁੰਦੇ ਨੇ ਅਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਅਤੇ ਅਸੀਂ ਇਸ ਅਸਲੀ ਮੁਸ਼ਾਬਤ ਅਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।